ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ, ਲੇਖਕ ਰਾਬਰਟ ਪ੍ਰਕਾਸ਼। ਅਧਿਆਏ 10 ਆਮ ਤੌਰ ਉੱਤੇ ਪੁੱਛੇ ਜਾਣ ਵਾਲੇ ਪ੍ਰਸ਼ਨ। ਤੁਸੀਂ ਸਿਖਾਉਂਦੇ ਹੋ ਕਿ ਪਰਮੇਸ਼ਵਰ ਦੀ ਇੱਛਾ ਹਮੇਸ਼ਾ ਚੰਗਾ ਕਰਨ ਦੀ ਹੁੰਦੀ ਹੈ, ਫਿਰ ਵੀ ਪੌਲੁਸ ਇੱਕ ਬਿਮਾਰੀ ਦੁਆਰਾ ਗ੍ਰਸਤ ਸੀ, ਸਰੀਰ ਵਿੱਚ ਖੋਭੇ ਇੱਕ ਕੰਡੇ ਦੁਆਰਾ, ਜਿਸ ਨੂੰ ਚੰਗਾ ਕਰਨ ਤੋਂ ਪਰਮੇਸ਼ਵਰ ਨੇ ਮਨ੍ਹਾ ਕਰ ਦਿੱਤਾ। ਕੀ ਇਹ ਅਜਿਹਾ ਨਹੀਂ ਦਰਸਾ ਰਿਹਾ ਕਿ ਪਰਮੇਸ਼ਵਰ ਹਮੇਸ਼ਾ ਚੰਗਾ ਨਹੀਂ ਕਰਦਾ? ਮੇਰੀ ਲਾ ਇਲਾਜ ਫੇਫੜੇ ਦੀ ਬਿਮਾਰੀ ਨੂੰ ਚੰਗਾ ਹੋਣ ਤੋਂ ਪਹਿਲਾਂ ਮੈਂ ਇਸੇ ਪ੍ਰਸ਼ਨ ਨਾਲ ਸੰਘਰਸ਼ ਕਰਦਾ ਸੀ। ਯਾਦ ਰੱਖਣਾ, ਮਸੀਹ ਯਸੂ ਉੱਪਰ ਕੀਤੇ ਗਏ ਸ਼ੈਤਾਨ ਦੇ ਹਮਲਿਆਂ ਵਿੱਚੋਂ 2/3 ਹਮਲੇ ਪਵਿੱਤਰ ਸ਼ਾਸਤਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਉੱਪਰ ਆਧਾਰਿਤ ਸਨ। ਮਤੀ 4:6, ਧੋਖਾ ਦੇਣ ਵਾਲੇ ਆਤਮੇ ਕੇਵਲ ਦੂਸਰੇ ਧਰਮਾਂ ਵਿੱਚ ਹੀ ਨਹੀਂ ਸਗੋਂ ਮਸੀਹਤ ਵਿੱਚ ਵੀ ਕੰਮ ਕਰਦੇ ਹਨ। 1 ਤਿਮੋਥੀਅਸ 4:1, ਸ਼ੈਤਾਨ ਮਸੀਹ ਯਸੂ ਕੋਲ ਆਏ ਹਰੇਕ ਨੂੰ ਚੰਗਾ ਕਰਨ ਦੇ ਸਾਡੇ ਦੇਖਣ ਉੱਪਰ ਪਰਦਾ ਪਾਉਣਾ ਚਾਹੁੰਦਾ ਹੈ ਅਤੇ ਉਸ ਦੇ ਮਹਾਨ ਕੰਮ ਵਿੱਚ ਸਾਡੀ ਸਾਰੀ ਬਿਮਾਰੀ ਅਤੇ ਦਰਦ ਨੂੰ ਸਹਿਣ ਪ੍ਰਤੀ ਉਲਝਣ ਪੈਦਾ ਕਰਦਾ ਹੈ। ਪਵਿੱਤਰ ਸ਼ਾਸਤਰ ਵਿੱਚੋਂ ਦਿੱਤਾ ਵਚਨ 2 ਕੋਰੰਥੀਆਂ 12:7-9 ਇੱਥੇ ਅਸੀਂ ਵੇਖਦੇ ਹਾਂ ਅਤੇ ਆਓ ਇਸ ਨੂੰ ਪੜ੍ਹੀਏ। ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ, ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ, ਅਰਥਾਤ ਸ਼ੈਤਾਨ ਦਾ ਘੱਲਿਆ ਹੋਇਆ ਭਾਈ, ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ। ਇਹਦੇ ਲਈ ਮੈਂ ਪ੍ਰਭੂ ਦੇ ਅੱਗੇ 3 ਬੇਨਤੀ ਕੀਤੀ, ਭਾਈ ਇਹ ਮੈਥੋਂ ਦੂਰ ਹੋ ਜਾਵੇ, ਅਤੇ ਉਸ ਨੇ ਮੈਨੂੰ ਆਖਿਆ, ਭਾਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅਤ ਆਨੰਦ ਨਾਲ ਅਭਿਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਇਆ ਕਰੇ। ਲੋਕ ਇਸ ਕੰਡੇ ਨੂੰ ਸਰੀਰਕ ਬਿਮਾਰੀ ਸਮਝ ਲੈਂਦੇ ਹਨ, ਫਿਰ ਵੀ ਵਚਨ ਨੂੰ ਚੰਗੀ ਤਰ੍ਹਾਂ ਪੜਤਾਲ ਕਰਨ ਉਪਰੰਤ ਅਸੀਂ ਸਪਸ਼ਟ ਰੂਪ ਵਿੱਚ ਵੇਖਦੇ ਹਾਂ ਕਿ ਇੱਥੇ ਬਿਮਾਰੀ ਦਾ ਕੋਈ ਜ਼ਿਕਰ ਹੀ ਨਹੀਂ। ਭਾਵੇਂ ਸਾਡੀਆਂ ਬਾਈਬਲਾਂ ਅਧਿਆਏ ਅਤੇ ਆਇਤਾਂ ਦੇ ਰੂਪ ਵਿੱਚ ਲਿਖੀਆਂ ਗਈਆਂ ਹਨ, ਪਰ ਅਸਲੀ ਲਿਖਤ ਨਿਰੰਤਰ ਲਿਖਤ ਹੈ। ਇਸ ਕਰਕੇ ਸਾਨੂੰ ਜ਼ਰੂਰ ਹੀ ਪਿਛਲੇ ਅਧਿਆਏ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਆਸ ਪਾਸ ਦੀਆਂ ਆਇਤਾਂ ਦਾ ਵੀ। ਆਓ ਅਸੀਂ 11 ਅਧਿਆਏ ਦੀ ਪੜਤਾਲ ਕਰੀਏ ਅਤੇ ਦੇਖੀਏ ਕਿ ਪੌਲੁਸ ਕੀ ਕਹਿ ਰਿਹਾ ਹੈ। ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਬੇਸੁੱਧ ਵਾਂਗੂ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ, ਮੈਂ 5 ਯਹੂਦੀਆਂ ਦੇ ਹੱਥੋਂ 1 ਘੱਟ 40 ਕੋਰੜੇ ਖਾਧੇ, 3 ਬੈਂਤਾਂ ਦੀ ਮਾਰ ਖਾਧੀ, 1 ਪਥਰਾ ਹੋਇਆ, 3 ਬੇੜੇ ਦੇ ਗਰਕਣ ਤੋਂ ਦੁੱਖ ਭੋਗਿਆ, 1 ਦਿਨ ਸਮੁੰਦਰ ਵਿੱਚ ਕੱਟਿਆ, ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦੀਆਂ ਭੌਜਲਾਂ ਵਿੱਚ, ਡਾਕੂਆਂ ਦੀਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਨਗਰ ਦੀਆਂ ਭੌਜਲਾਂ ਵਿੱਚ, ਉਜਾੜ ਦੀਆਂ ਭੌਜਲਾਂ ਵਿੱਚ, ਸਮੁੰਦਰ ਦੀਆਂ ਭੌਜਲਾਂ ਵਿੱਚ, ਖੋਟੇ ਭਰਾਵਾਂ ਦੀਆਂ ਭੌਜਲਾਂ ਵਿੱਚ, ਮਿਹਨਤ ਪੋਹਰਿਆਂ ਵਿੱਚ, ਕਈ ਵਾਰੀ ਨੀਂਦਿਆਂ ਵਿੱਚ, ਭੁੱਖ ਅਤੇ ਤ੍ਰੇਹ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਮੈਂ ਰਿਹਾ ਹਾਂ, ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਰੋਜ਼ ਆਣ ਦਬਾਉਂਦੀ ਹੈ। ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ? ਜੇ ਅਭਿਮਾਨ ਕਰਨਾ ਹੀ ਪਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ। 2 ਕੋਰੰਥੀਆਂ 11:23-30, ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਇਹਨਾਂ ਆਇਤਾਂ ਵਿੱਚ ਪੌਲੁਸ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਪਰ ਘਮੰਡ ਕਰ ਰਿਹਾ ਹੈ। ਨਿਰਬਲਤਾਈ ਦਾ ਯੂਨਾਨੀ ਸ਼ਬਦ ਐਸਥੀਨੀਆ ਹੈ। ਇਹੋ ਯੂਨਾਨੀ ਸ਼ਬਦ ਅਧਿਆਏ 12:9 ਆਇਤ ਵਿੱਚ ਨਿਰਬਲਤਾਈ ਲਈ ਵਰਤਿਆ ਗਿਆ ਹੈ। ਇਹ ਨਿਰਬਲਤਾਈਆਂ ਕਿਹੜੀਆਂ ਹਨ? ਕੀ ਤੁਹਾਨੂੰ ਬਿਮਾਰੀਆਂ ਦੀ ਕੋਈ ਸੂਚੀ ਦਿਖਦੀ ਹੈ? ਨਹੀਂ। ਇਹ ਸੂਚੀ ਖੁਸ਼ਖਬਰੀ ਨੂੰ ਅੱਗੇ ਲੈ ਜਾਣ ਵਾਸਤੇ ਪੌਲੁਸ ਦੁਆਰਾ ਉਠਾਏ ਗਏ ਭਿੰਨ ਭਿੰਨ ਕਿਸਮ ਦੇ ਕਸ਼ਟ ਅਤੇ ਖਤਰੇ ਸਨ। ਆਓ ਅਸੀਂ ਦੇਖੀਏ ਪੌਲੁਸ ਪ੍ਰਸ਼ਨ ਵਿੱਚ ਦਿੱਤੀਆਂ ਆਇਤਾਂ ਤੋਂ ਬਾਅਦ ਕਿਹੜੀ ਸੂਚੀ ਦਿੰਦਾ ਹੈ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ। 2 ਕੋਰੰਥੀਆਂ 12:10, ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਸਰੀਰ ਵਿੱਚ ਚੋਭੇ ਕੰਡੇ ਦੀ ਗੱਲ ਕਰਨ ਤੋਂ ਬਾਅਦ ਪੌਲੁਸ ਦੁਬਾਰਾ ਖੁਦ ਦੁਆਰਾ ਸਹੇ ਗਏ ਕਸ਼ਟਾਂ ਨੂੰ ਦੁਹਰਾਉਂਦਾ ਹੈ। ਇੱਥੇ ਕਿਸੇ ਬਿਮਾਰੀ ਦਾ ਜ਼ਿਕਰ ਨਹੀਂ ਕੀਤਾ ਗਿਆ। ਸਰੀਰ ਵਿੱਚ ਚੋਭੇ ਕੰਡੇ ਨੂੰ ਬਿਮਾਰੀ ਸਮਝਣਾ ਕੋਰੀ ਕਲਪਨਾ ਹੈ। ਪੁਰਾਣੇ ਨੇਮ ਦੀ ਇਸ ਗੱਲ ਨਾਲ ਜੁੜੀ ਆਇਤ ਗੁਆਂਢੀ ਅਸੁੰਨਤੀ ਦੇਸ਼ਾਂ ਵੱਲੋਂ ਦਿੱਤਾ ਗਿਆ ਕਸ਼ਟ ਸੀ। ਪਰ ਜੇ ਤੁਸੀਂ ਉਸ ਦੇਸ਼ ਦੇ ਵਸਨੀਕਾਂ ਨੂੰ ਅੱਗੋਂ ਨਾ ਕੱਢੋ ਤਾਂ ਇਉਂ ਹੋਵੇਗਾ ਕਿ ਉਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਤਿਣ ਅਰ ਤੁਹਾਡੀਆਂ ਪੱਸਲੀਆਂ ਵਿੱਚ ਕੰਡੇ ਹੋਣਗੇ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁੱਖ ਦੇਣਗੇ। ਗਿਣਤੀ 33:55 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਤੁਹਾਡੀਆਂ ਅੱਖਾਂ ਵਿੱਚ ਤਿਣ ਅੰਨੇਪਨ ਜਾਂ ਅੱਖਾਂ ਦੀ ਗੜਬੜ ਨੂੰ ਨਹੀਂ ਦੱਸਦਾ ਹੈ ਅਤੇ ਨਾ ਹੀ ਪੱਸਲੀਆਂ ਵਿੱਚ ਕੰਡੇ ਟੀਬੀ ਸ਼ੂਗਰ ਜਾਂ ਕਿਸੇ ਹੋਰ ਸਰੀਰਕ ਬਿਮਾਰੀ ਨੂੰ ਦੱਸਦੇ ਹਨ। ਪੁਰਾਣੇ ਨੇਮ ਦਾ ਚੰਗਾ ਜਾਣੂ ਹੋਣ ਕਾਰਨ ਰਸੂਲ ਪੌਲਸ ਜਾਣਦਾ ਸੀ ਕਿ ਉਹ ਕੀ ਲਿਖ ਰਿਹਾ ਹੈ। ਪੌਲਸ ਦੇ ਸਰੀਰ ਵਿੱਚ ਚੋਭਿਆ ਕੰਡਾ ਇੱਕ ਸੰਦੇਸ਼ ਵਾਹਕ ਸੀ, ਇੱਕ ਡਿੱਗਿਆ ਹੋਇਆ ਸ਼ੈਤਾਨ ਦਾ ਦੂਤ। ਯਹੂਦੀ ਅਤੇ ਪ੍ਰਾਈਆਂ ਕੌਮਾਂ ਦੇ ਦੁਆਰਾ ਅਲੌਕਿਕ ਤਰੀਕੇ ਨਾਲ ਪੌਲਸ ਨੂੰ ਕਸ਼ਟ ਦਿੰਦਾ ਸੀ। ਇਹ ਨਿਚੋੜ ਰਸੂਲਾਂ ਦੇ ਕਰਤੱਬ 14 ਅਧਿਆਏ ਵਿੱਚ ਸਬੂਤ ਨਾਲ ਮਿਲਦਾ ਹੈ। ਉਹ ਲੁਸਤਰਾ ਵਿੱਚ ਗਿਆ ਅਤੇ ਖੁਸ਼ਖਬਰੀ ਦੇ ਪ੍ਰਚਾਰ ਦੁਆਰਾ ਹੋਈਆਂ ਪ੍ਰਤੱਖ ਕਰਾਮਾਤਾਂ ਨੇ ਪ੍ਰਾਈਆਂ ਕੌਮਾਂ ਨੂੰ ਇੱਥੋਂ ਤੱਕ ਮਜਬੂਰ ਕਰ ਦਿੱਤਾ ਕਿ ਉਹ ਪੌਲਸ ਸਾਹਮਣੇ ਉਸ ਨੂੰ ਪਰਮੇਸ਼ਵਰ ਸਮਝਦੇ ਹੋਏ ਬਲੀਦਾਨ ਕਰਨ ਲਈ ਇੱਕ ਬਲਦ ਲੈ ਆਏ। ਫਿਰ ਸ਼ੈਤਾਨ ਦਾ ਇਹੋ ਸੰਦੇਸ਼ ਵਾਹਕ ਯਹੂਦੀਆਂ ਨਾਲ ਮਿਲ ਕੇ ਪ੍ਰਾਈਆਂ ਕੌਮਾਂ ਨੂੰ ਇਸ ਹੱਦ ਤੱਕ ਭੜਕਾ ਦਿੰਦਾ ਹੈ ਕਿ ਉਹ ਪੌਲਸ ਨੂੰ ਮਹਿਮਾ ਦੇਣਾ ਛੱਡ ਕੇ ਪੱਥਰਵਾਹ ਕਰ ਦਿੰਦੇ ਹਨ। ਇਹ ਗੱਲਾਂ ਕਹਿ ਕੇ ਉਹਨਾਂ ਨੇ ਮਸਾਂ ਮਸਾਂ ਲੋਕਾਂ ਨੂੰ ਹਟਾਇਆ ਜੋ ਉਹਨਾਂ ਦੇ ਅੱਗੇ ਬਲੀਦਾਨ ਨਾ ਕਰਨ, ਪਰੰਤੂ ਕਈ ਯਹੂਦੀ ਅੰਤਾਕੀਆ ਅਰ ਇਕੋਨੀਅਮ ਤੋਂ ਉੱਥੇ ਆਏ ਅਤੇ ਲੋਕਾਂ ਨੂੰ ਉਭਾਰ ਕੇ ਪੌਲਸ ਨੂੰ ਪਥਰਾਓ ਕੀਤਾ ਅਤੇ ਇਹ ਸਮਝ ਕੇ ਭਾਈ ਉਹ ਮਰ ਗਿਆ ਹੈ ਉਹਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ। ਰਸੂਲਾਂ ਦੇ ਕਰਤੱਬ 14:18-19 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਇਸ ਸੰਦੇਸ਼ ਵਾਹਕ ਦੇ ਕਸ਼ਟ ਦਾ ਪ੍ਰਭਾਵ ਡੂੰਘਾ ਅਤੇ ਅਲੌਕਿਕ ਸੀ। ਪੌਲਸ ਨੇ ਪਰਮੇਸ਼ਵਰ ਨੂੰ ਬਾਰ ਬਾਰ ਸਹੇ ਜਾਣ ਵਾਲੇ ਕਸ਼ਟ ਨੂੰ ਹਟਾਉਣ ਦੀ ਬੇਨਤੀ ਕੀਤੀ। ਪੌਲਸ ਬਿਮਾਰ ਨਹੀਂ ਸੀ ਅਤੇ ਨਾ ਹੀ ਚੰਗਾਈ ਲਈ ਪਰਮੇਸ਼ਵਰ ਸਾਹਮਣੇ ਬੇਨਤੀ ਕਰ ਰਿਹਾ ਸੀ। ਪਰਮੇਸ਼ਵਰ ਨੇ ਉੱਤਰ ਦਿੱਤਾ ਕਿ ਕਸ਼ਟ ਵੇਲੇ ਉਸ ਦੀ ਕਿਰਪਾ ਉਸ ਨੂੰ ਕੱਜ ਲਵੇਗੀ ਅਤੇ ਉਸ ਨੂੰ ਸੁਰੱਖਿਅਤ ਰੱਖੇਗੀ। ਅਤੇ ਅਸੀਂ ਦੇਖਦੇ ਹਾਂ ਕਿ ਪੌਲਸ ਅਲੌਕਿਕ ਤਰੀਕੇ ਨਾਲ ਇਸ ਪਥਰਾਅ ਤੋਂ ਬਚ ਜਾਂਦਾ ਹੈ ਅਤੇ ਉਸੇ ਸ਼ਹਿਰ ਵਿੱਚ ਵਾਪਸ ਆਉਂਦਾ ਹੈ। ਮਸੀਹ ਯੱਸੂ ਨੇ ਉਸ ਕੋਲ ਆਏ ਸਭ ਨੂੰ ਚੰਗਾ ਕੀਤਾ, ਪਰੰਤੂ ਉਹ ਵਾਅਦਾ ਕਰਦਾ ਹੈ ਕਿ ਉਸ ਦੇ ਚੇਲੇ ਸਤਾਏ ਜਾਣਗੇ। ਯੋਹੰਨਾ 15:19-21 ਬਿਮਾਰੀਆਂ ਨੂੰ ਕਸ਼ਟ ਦੀ ਸ਼੍ਰੇਣੀ ਵਿੱਚ ਨਾ ਰੱਖੋ। ਪ੍ਰਸ਼ਨ, ਅਗਰ ਕੋਈ ਚੰਗਾ ਨਾ ਹੋਵੇ ਤਾਂ ਦੁਸ਼ਟ ਆਤਮਿਆਂ ਤੋਂ ਛੁਟਕਾਰਾ ਨਾ ਪਾਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਕੇਵਲ ਮਸੀਹ ਯੱਸੂ ਹੀ ਇਸ ਪ੍ਰਸਥਿਤੀ ਵਿੱਚ 100% ਸਫਲਤਾ ਪ੍ਰਾਪਤ ਕਰਨ ਦੇ ਯੋਗ ਸੀ। ਨੇੜਤਾ ਅਤੇ ਪ੍ਰਕਾਸ਼ਨ ਵਿੱਚ ਪਰਮੇਸ਼ਵਰ ਵੱਲ ਵੱਧਦੇ ਹੋਏ ਅਸੀਂ ਆਪਣੀ ਸਫਲਤਾ ਦਰ ਬਹੁਤ ਚਮਕਾ ਸਕਦੇ ਹਾਂ ਅਤੇ ਸਾਨੂੰ 100% ਨੰਬਰਾਂ ਤੋਂ ਕਦੇ ਵੀ ਨਜ਼ਰ ਨਹੀਂ ਹਟਾਉਣੀ ਚਾਹੀਦੀ। ਕੁਝ ਸਮੇਂ ਸਨ ਜਦੋਂ ਨਵੇਂ ਨੇਮ ਦੀ ਕਲੀਸੀਆ ਇੰਨੇ ਨੰਬਰਾਂ ਦੀ ਸਫਲਤਾ ਉੱਤੇ ਪਹੁੰਚ ਗਈ ਸੀ। ਰਸੂਲਾਂ ਦੇ ਕਰਤੱਬ 5:16 ਇਸ ਕਾਰਨ ਇਹ ਸੰਭਵ ਹੈ, ਫਿਰ ਵੀ ਸਾਨੂੰ ਅਸਫਲਤਾ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਪਰੰਤੂ ਜਾਣੂ ਹੋਣਾ ਚਾਹੀਦਾ ਹੈ ਕਿ ਅਸਫਲਤਾ ਵਿੱਚ ਕਿੰਨਾ ਤਰੀਕਿਆਂ ਨਾਲ ਸਫਲਤਾ ਮਿਲ ਸਕਦੀ ਹੈ। ਸਭ ਤੋਂ ਪਹਿਲਾਂ ਸਾਨੂੰ ਸਮਝ ਲੈਣ ਦੀ ਜ਼ਰੂਰਤ ਹੈ ਕਿ ਅਸਫਲਤਾ ਕਦੇ ਵੀ ਪਰਮੇਸ਼ਵਰ ਦਾ ਅੰਤ ਨਹੀਂ ਹੈ। ਪਿਤਾ ਅਤੇ ਪੁੱਤਰ ਦੇ ਪੂਰੇ ਕੀਤੇ ਹੋਏ ਕੰਮ ਸਪਸ਼ਟ, ਸਥਾਈ ਅਤੇ ਅਨੰਤਕਾਲੀਨ ਹਨ। ਅਸਫਲਤਾ ਹਮੇਸ਼ਾ ਸਾਡਾ ਅੰਤ ਹੁੰਦਾ ਹੈ, ਫਿਰ ਵੀ ਖੁਦ ਨੂੰ ਜਾਂ ਕਿਸੇ ਹੋਰ ਨੂੰ ਦੋਸ਼ ਦੇਣਾ ਕਦੇ ਵੀ ਉਤਪਾਦ ਨਹੀਂ ਬਣਦਾ, ਸਗੋਂ ਵਿਰੋਧੀ ਉਤਪਾਦ ਹੁੰਦਾ ਹੈ। ਸਾਡੀ ਚੰਗਾ ਕਰਨ ਅਤੇ ਛੁਟਕਾਰਾ ਦੇਣ ਦੀ ਅਸਫਲਤਾ ਆਮ ਤੌਰ ਉੱਤੇ ਇਹਨਾਂ ਸ਼੍ਰੇਣੀਆਂ ਵਿੱਚ ਵੰਡੀ ਗਈ ਹੈ। ਪਰਮੇਸ਼ਵਰ ਦੇ ਅਭਿਸ਼ਿਕਤ ਕੰਮ ਵਿੱਚ ਪ੍ਰਕਾਸ਼ਨ ਦੀ ਘਾਟ, ਪਵਿੱਤਰ ਆਤਮਾ ਨਾਲ ਨੇੜਤਾ ਦੀ ਘਾਟ ਅਤੇ ਉਸ ਦੀ ਗਵਾਹੀ ਨੂੰ ਨਾ ਸਮਝਣਾ ਅਤੇ ਨਾ ਧਿਆਨ ਦੇਣਾ, ਆਪਣੇ ਅਧਿਕਾਰ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਾ ਵਰਤਣਾ, ਵਿਸ਼ਵਾਸ ਵਿੱਚ ਬਣੇ ਰਹਿਣ ਵਿੱਚ ਅਸਫਲਤਾ ਅਤੇ ਭਿੰਨ ਭਿੰਨ ਰੁਕਾਵਟਾਂ ਅਸੀਂ ਇੱਕ ਯਾਤਰਾ ਵਿੱਚ ਹਾਂ ਅਤੇ ਪਰਮੇਸ਼ਵਰ ਦੀ ਸਮਰੱਥਾ ਨਾਲ ਸੇਵਕਾਈ ਕਿਵੇਂ ਕਰਨੀ ਹੈ ਸਿੱਖਣਾ ਹੈ ਅਤੇ ਜ਼ਰੂਰਤਮੰਦ ਵਿਅਕਤੀ ਵੀ ਯਾਤਰਾ ਵਿੱਚ ਹੈ ਅਤੇ ਛੁਟਕਾਰੇ ਅਤੇ ਚੰਗਾਈ ਲਈ ਭਾਲ ਕਰਦਾ ਹੈ। ਮੈਂ ਤੁਹਾਨੂੰ ਜ਼ੋਰ ਦੇ ਕੇ ਅਪੀਲ ਕਰਦਾ ਹਾਂ ਕਿ ਇਸ ਨੂੰ ਪੜ੍ਹਨ ਵਿੱਚ ਬਣੇ ਰਹੋ। ਸੰਪੂਰਨ ਕੀਤੇ ਕੰਮਾਂ ਦੇ ਮਹਾਨ ਪ੍ਰਕਾਸ਼ਨ ਦਾ ਚਿੰਤਨ, ਅਧਿਐਨ ਅਤੇ ਇਕਰਾਰ ਕਰੋ। ਆਪਣੇ ਆਤਮਿਕ ਅਧਿਕਾਰ ਨਾਲ ਨਿਰੰਤਰ ਅਭਿਆਸ ਕਰੋ ਅਤੇ ਇੱਕ ਆਤਮਿਕ ਮਾਸਪੇਸ਼ੀ ਦੀ ਤਰ੍ਹਾਂ ਤੁਸੀਂ ਆਪਣੀ ਪ੍ਰਭਾਵਸ਼ੀਲਤਾ ਵਿੱਚ ਵਧੋਗੇ। ਆਪਣੀ ਸੰਵੇਦਨਸ਼ੀਲਤਾ ਅਤੇ ਉਸ ਦੀ ਹਜ਼ੂਰੀ ਅਤੇ ਉਸ ਦੇ ਵਿਅਕਤੀ ਵਿੱਚ ਵਧਣ ਲਈ ਪਵਿੱਤਰ ਆਤਮਾ ਨਾਲ ਰੋਜ਼ਾਨਾ ਸਮਾਂ ਗੁਜ਼ਾਰੋ। ਜਿਵੇਂ ਹੀ ਤੁਸੀਂ ਲੋਕਾਂ ਵਿੱਚ ਸੇਵਕਾਈ ਕਰਨ ਦਾ ਤਜਰਬਾ ਪ੍ਰਾਪਤ ਕਰਦੇ ਹੋ, ਤੁਸੀਂ ਉਹਨਾਂ ਨੂੰ ਜ਼ਿਆਦਾ ਅਸਰਦਾਰ ਤਰੀਕੇ ਨਾਲ ਚੰਗਾਈ ਪ੍ਰਾਪਤ ਕਰਨ ਦੀ ਹਾਲਾਤ ਵਿੱਚ ਆਉਣਾ ਸਿਖਾ ਸਕਦੇ ਹੋ। ਨਿਰਾਸ਼ ਨਾ ਹੋਵੋ। ਇਸ ਅਵਸਰ ਨੂੰ ਪਰਮੇਸ਼ਵਰ ਅਤੇ ਉਸ ਦੇ ਵਚਨ ਨਾਲ ਜੁੜੇ ਰਹਿਣ ਲਈ ਵਰਤੋ। ਪ੍ਰਸ਼ਨ: ਮੈਂ ਪਰਮੇਸ਼ਵਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰੰਤੂ ਮੈਂ ਚਾਹੁਣ ਯੋਗ ਅਭਿਸ਼ੇਕ, ਵਰਦਾਨ ਅਤੇ ਸਫਲਤਾ ਅਨੁਭਵ ਨਹੀਂ ਕਰਦਾ। ਮੈਂ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਮੈਂ ਸੱਚਮੁੱਚ ਬੁਲਾਇਆ ਗਿਆ ਹਾਂ। ਮੈਂ ਕਿਵੇਂ ਜਾਣ ਸਕਦਾ ਹਾਂ ਕਿ ਇਹ ਮੇਰੇ ਲਈ ਹੈ? ਸ਼ੱਕ ਅਤੇ ਸੰਘਰਸ਼ ਜਿਸ ਦੀ ਵਿਆਖਿਆ ਤੁਸੀਂ ਕਰ ਰਹੇ ਹੋ ਤੁਹਾਡੇ ਲਈ ਅਨੋਖਾ ਨਹੀਂ ਹੈ। ਹਰ ਇੱਕ ਨਿਰਾਸ਼ਾ ਦੇ ਪੈਮਾਨੇ ਨੂੰ ਅਨੁਭਵ ਕਰਦੇ ਹੋ। ਹਰੇਕ ਆਗੂ ਅਤੇ ਵਿਸ਼ਵਾਸੀ ਜਿਸ ਨੂੰ ਮੈਂ ਵਿਅਕਤੀਗਤ ਤੌਰ ਉੱਤੇ ਜਾਣਦਾ ਹਾਂ ਅਤੇ ਅਭਿਸ਼ੇਕ ਵਿੱਚ ਚੱਲਦਾ ਹੈ, ਉਸਨੇ ਬਹੁਤ ਸਮਾਂ ਅਤੇ ਤਾਕਤ ਪਰਮੇਸ਼ਵਰ ਦੇ ਵਚਨ ਅਤੇ ਨੇੜਤਾ ਵਿੱਚ ਗੁਜ਼ਾਰਿਆ ਹੁੰਦਾ ਹੈ। ਹਰੇਕ ਆਗੂ ਨੂੰ ਆਪਣੀ ਬੁਲਾਹਟ ਉੱਪਰ ਪ੍ਰਸ਼ਨ ਅਤੇ ਸਫਲਤਾ ਪ੍ਰਤੀ ਸੰਘਰਸ਼ ਹੁੰਦਾ ਹੈ। ਉਹਨਾਂ ਨੂੰ ਕੀ ਅਲੱਗ ਰੱਖਦਾ ਹੈ, ਉਸ ਨੂੰ ਸੁਰੱਖਿਅਤ ਰੱਖਣ ਦੀ ਉਹਨਾਂ ਦੀ ਚੋਣ ਹੁੰਦੀ ਹੈ। ਅਗਰ ਅਸੀਂ ਮੰਨਦੇ ਹਾਂ ਕਿ ਮੈਂ ਪਰਮੇਸ਼ਵਰ ਨਾਲ ਨਿੱਜੀ ਰਿਸ਼ਤੇ ਅਤੇ ਵਚਨ ਪ੍ਰਤੀ ਵਾਅਦੇ ਤੋਂ ਬਿਨਾਂ ਅਭਿਸ਼ੇਕ ਵਿੱਚ ਚੱਲ ਸਕਦਾ ਹਾਂ, ਤਾਂ ਤੁਸੀਂ ਬਹੁਤ ਵੱਡੇ ਪੱਧਰ ਉੱਤੇ ਧੋਖੇ ਵਿੱਚ ਹੋ। ਕੁਝ ਉਪਯੋਗੀ ਕਦਮ ਹਨ ਜਿਨ੍ਹਾਂ ਨਾਲ ਤੁਸੀਂ ਇਸ ਸੰਘਰਸ਼ ਵਿੱਚੋਂ ਬਾਹਰ ਆ ਸਕਦੇ ਹੋ। ਕੀ ਤੁਹਾਡੇ ਕੋਲ ਕੋਈ ਅਭਿਸ਼ਿਕਤ ਅਤੇ ਵਰਦਾਨ ਪਾਏ ਹੋਏ ਆਗੂ ਹਨ ਜਿਹੜੇ ਨਿੱਜੀ ਤੌਰ ਉੱਤੇ ਤੁਹਾਡਾ ਖਿਆਲ ਰੱਖਦੇ ਹਨ? ਅਗਰ ਨਹੀਂ, ਤਾਂ ਇਹ ਇੱਕ ਮੁੱਖ ਕਾਰਨ ਹੋ ਸਕਦਾ ਹੈ। ਕੀ ਤੁਸੀਂ ਵਿਸ਼ਵਾਸ ਵਿੱਚ ਕਦਮ ਵਧਾਉਣ ਲਈ ਯਤਨ ਕਰ ਰਹੇ ਹੋ ਅਤੇ ਖਤਰੇ ਮੁੱਲ ਲੈ ਰਹੇ ਹੋ? ਮੈਂ ਜ਼ਬਰਦਸਤ ਅਭਿਸ਼ੇਕ ਨੂੰ ਅਹਿਸਾਸ ਕਰਦਾ ਹਾਂ ਜਦ ਮੈਨੂੰ ਇਸ ਦੀ ਜ਼ਰੂਰਤ ਹੁੰਦੀ ਹੈ। ਕਮਰੇ ਵਿੱਚ ਬੈਠ ਕੇ ਬਾਈਬਲ ਪੜ੍ਹਨ ਲਈ ਅਭਿਸ਼ੇਕ ਦੀ ਜ਼ਰੂਰਤ ਨਹੀਂ ਹੁੰਦੀ ਹੈ। ਅਲੌਕਿਕ ਸਫਲਤਾ ਅਨੁਭਵ ਕਰਨ ਵਾਸਤੇ ਤੁਹਾਨੂੰ ਜ਼ਰੂਰ ਹੀ ਆਪਣੇ ਆਪ ਨੂੰ ਇੱਕ ਪ੍ਰਸਥਿਤੀ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਪਰਮੇਸ਼ਵਰ ਨੂੰ ਤੁਹਾਡੇ ਉੱਪਰ ਜ਼ਾਹਰ ਹੋਣ ਦੀ ਜ਼ਰੂਰਤ ਪਵੇ। ਕੀ ਤੁਸੀਂ ਜਲਦ ਹੀ ਹਾਰ ਮੰਨ ਜਾਂਦੇ ਹੋ? ਮੈਂ ਅਜਿਹੇ ਵਿਸ਼ਵਾਸੀਆਂ ਨੂੰ ਜਾਣਦਾ ਹਾਂ ਜੋ ਨੇਚਾ ਵਿੱਚ ਕਦਮ ਪੁੱਟਦੇ ਹਨ ਅਤੇ ਜੇਕਰ 30 ਸੈਕਿੰਡ ਦੇ ਅੰਦਰ ਕੁਝ ਵੀ ਨਹੀਂ ਵਾਪਰਦਾ ਤਾਂ ਉਹਨਾਂ ਦਾ ਮਨ ਵਿਸ਼ਵਾਸ ਤੋਂ ਭਰ ਜਾਂਦਾ ਹੈ। ਵਿਸ਼ਵਾਸ ਵਿੱਚ ਬਣੇ ਰਹਿਣਾ ਆਤਮਿਕ ਵਾਧੇ ਲਈ ਲਾਜ਼ਮੀ ਹੈ। ਅਗਰ ਤੁਸੀਂ ਉਹ ਕਰਦੇ ਹੋ ਜਿਸ ਦਾ ਜ਼ਿਕਰ ਮੈਂ ਉੱਪਰ ਕੀਤਾ ਹੈ, ਤਾਂ ਤੁਸੀਂ ਛੇਤੀ ਹੀ ਅਚੰਭੇ ਕੰਮਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰੋਗੇ। ਪ੍ਰਸ਼ਨ: ਮੈਂ ਸਿੱਖਿਆ ਸੀ ਕਿ ਦੁਸ਼ਟ ਆਤਮੇ ਮਸੀਹ ਲੋਕਾਂ ਦੇ ਅੰਦਰ ਨਹੀਂ ਆ ਸਕਦੇ ਕਿਉਂਕਿ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਵਾਸ ਕਰਦਾ ਹੈ। ਕੀ ਛੁਟਕਾਰਾ ਵਿਸ਼ਵਾਸੀਆਂ ਲਈ ਹੈ ਜਾਂ ਗੈਰ ਵਿਸ਼ਵਾਸੀਆਂ ਲਈ ਹੈ? ਉੱਤਰ: ਇਸ ਪ੍ਰਸ਼ਨ ਦੀ ਸ਼ਬਦਾਵਲੀ ਦੇ ਅਨੁਸਾਰ ਇੱਕ ਵਿਸ਼ਵਾਸੀ ਦੁਸ਼ਟ ਸ਼ਕਤੀਆਂ ਦੇ ਕਬਜ਼ੇ ਵਿੱਚ ਨਹੀਂ ਹੋ ਸਕਦਾ ਕਿਉਂਕਿ ਕਬਜ਼ਾ ਮਲਕੀਅਤ ਲਾਗੂ ਕਰਦਾ ਹੈ। ਸ਼ੈਤਾਨ ਵਿਸ਼ਵਾਸੀ ਦੇ ਕਿਸੇ ਭਾਗ ਉੱਪਰ ਵੀ ਮਲਕੀਅਤ ਨਹੀਂ ਰੱਖਦਾ ਅਤੇ ਨਾ ਹੀ ਰੱਖ ਸਕਦਾ ਹੈ। ਪਹਿਲਾ ਕੁਰੰਥੀਆਂ 6:19-20। ਫਿਰ ਵੀ ਮੈਨੂੰ ਸਪਸ਼ਟ ਤੌਰ ਉੱਤੇ ਦੱਸਣ ਦੀ ਇਜਾਜ਼ਤ ਦਿਓ ਕਿ ਇੱਕ ਵਿਸ਼ਵਾਸੀ ਦੁਸ਼ਟ ਸ਼ਕਤੀਆਂ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ। ਵਿਸ਼ਵਾਸੀਆਂ ਅਤੇ ਗੈਰ ਵਿਸ਼ਵਾਸੀਆਂ ਲਈ ਛੁਟਕਾਰੇ ਦੀ ਬਰਾਬਰ ਜ਼ਰੂਰਤ ਹੁੰਦੀ ਹੈ। ਹੁਣ ਇਹ ਵਿਚਾਰ ਆਉਂਦਾ ਹੈ ਕਿ ਦੁਸ਼ਟ ਕਿੱਥੇ ਸਥਿਤ ਹੈ। ਕੀ ਦੁਸ਼ਟ ਵਿਸ਼ਵਾਸੀ ਦੇ ਅੰਦਰ, ਉੱਪਰ, ਨੇੜੇ ਜਾਂ ਆਸਪਾਸ ਹੈ? ਮੈਂ ਮਜ਼ਬੂਤੀ ਨਾਲ ਵਿਸ਼ਵਾਸ ਕਰਦਾ ਹਾਂ ਕਿ ਦੁਸ਼ਟ ਸ਼ਕਤੀ ਵਿਅਕਤੀ ਦੇ ਅੰਦਰ ਹੁੰਦੀ ਹੈ ਕਿਉਂਕਿ ਸਾਨੂੰ ਉਹਨਾਂ ਨੂੰ ਕੱਢਣ ਦੀ ਹਦਾਇਤ ਦਿੱਤੀ ਗਈ ਹੈ। ਮਰਕੁਸ 16:17। ਅਸਹਿਮਤੀ ਦਾ ਕਾਰਨ ਇਹ ਨਹੀਂ ਹੈ ਭਾਵੇਂ ਤੁਸੀਂ ਦੁਸ਼ਟ ਸ਼ਕਤੀਆਂ ਨੂੰ ਬਾਹਰ ਕੱਢ ਰਹੇ ਹੋ ਜਾਂ ਦੂਰ ਭਜਾ ਰਹੇ ਹੋ, ਬਲਕਿ ਅਸੰਗਤ ਵੀ ਹੈ। ਉਦੇਸ਼ ਇਹ ਹੈ ਕਿ ਤੁਹਾਨੂੰ ਛੁਟਕਾਰੇ ਦੀ ਸੇਵਕਾਈ ਕਰਨ ਦੀ ਜ਼ਰੂਰਤ ਹੈ। ਇਹ ਕਹਿਣਾ ਕਿ ਇੱਕ ਵਿਸ਼ਵਾਸੀ ਦੇ ਅੰਦਰ ਸ਼ੈਤਾਨੀ ਸ਼ਕਤੀ ਨਹੀਂ ਰਹਿ ਸਕਦੀ ਕਿਉਂਕਿ ਪਵਿੱਤਰ ਆਤਮਾ ਉਸ ਦੇ ਅੰਦਰ ਵਾਸ ਕਰਦਾ ਹੈ ਇੱਕ ਅਸਫਲ ਦਲੀਲ ਹੈ। ਕੀ ਇੱਕ ਵਿਸ਼ਵਾਸੀ ਵਿੱਚ ਪਾਪਮਈ ਨਫ਼ਰਤ ਵਾਲੇ ਅਤੇ ਲਾਲਸਾ ਵਾਲੇ ਵਿਚਾਰ ਹੋ ਸਕਦੇ ਹਨ? ਕੀ ਇੱਕ ਵਿਸ਼ਵਾਸੀ ਕੁੜੱਤਣ ਦੀਆਂ ਭਾਵਨਾਵਾਂ, ਗੁੱਸੇ, ਦੁਸ਼ਮਣੀ ਅਤੇ ਪੱਖਪਾਤ ਨਾਲ ਭਰਿਆ ਹੋ ਸਕਦਾ ਹੈ? ਕੀ ਇੱਕ ਵਿਸ਼ਵਾਸੀ ਲਾਲਚੀ, ਤਰਫਦਾਰ, ਘਮੰਡੀ ਅਤੇ ਸਵਾਰਥੀ ਹੋ ਸਕਦਾ ਹੈ? ਕੀ ਇੱਕ ਵਿਸ਼ਵਾਸੀ ਦੀ ਦੇਹੀ ਵਿੱਚ ਉਪਦੰਸ਼, ਕੈਂਸਰ, ਟੀਬੀ ਅਤੇ ਮਲੇਰੀਆ ਆ ਸਕਦਾ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਨਿਰਵਿਵਾਦ ਹਾਂ ਹੈ। ਅਗਰ ਸ਼ੈਤਾਨੀ ਵਿਚਾਰ, ਭਾਵਨਾਵਾਂ, ਇੱਛਾਵਾਂ, ਵਿਸ਼ਵਾਸ ਅਤੇ ਬਿਮਾਰੀਆਂ ਇੱਕ ਵਿਸ਼ਵਾਸੀ ਦੇ ਅੰਦਰ ਆ ਸਕਦੀਆਂ ਹਨ ਤਾਂ ਸ਼ੈਤਾਨੀ ਸ਼ਕਤੀਆਂ ਵੀ ਅਜਿਹਾ ਕਰ ਸਕਦੀਆਂ ਹਨ, ਜਿਸ ਵਾਸਤੇ ਉਹਨਾਂ ਨੂੰ ਉਤਪੰਨ ਵੀ ਕੀਤਾ ਗਿਆ ਹੈ। ਮਾਨਵਤਾ ਸਰੀਰ, ਜਾਨ ਅਤੇ ਆਤਮਾ ਦੇ ਰੂਪ ਵਿੱਚ ਉਤਪਤ ਕੀਤੀ ਗਈ ਹੈ। ਪਹਿਲਾ ਥੈਸਲੋਨੀਕੀਆਂ 5:23। ਇੱਕ ਵਿਸ਼ਵਾਸੀ ਦੀ ਆਤਮਾ ਸੰਪੂਰਨ ਤੌਰ ਉੱਤੇ ਆਜ਼ਾਦ ਕੀਤੀ ਗਈ ਹੈ ਅਤੇ ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ, ਪਰੰਤੂ ਸਾਡੀ ਜਾਨ ਸਾਡੇ ਮਨਾਂ ਦੇ ਨਵੇਂ ਹੋ ਜਾਣ ਦੁਆਰਾ ਛੁਟਕਾਰੇ ਦੀ ਪ੍ਰਕਿਰਿਆ ਵਿੱਚ ਹੈ, ਰੋਮੀਆਂ 12:2। ਅਤੇ ਸਾਡਾ ਸਰੀਰ ਸੰਪੂਰਨ ਛੁਟਕਾਰੇ ਅਤੇ ਅਮਰਤਾ ਦਾ ਇੰਤਜ਼ਾਰ ਕਰ ਰਿਹਾ ਹੈ। ਸ਼ੈਤਾਨੀ ਸ਼ਕਤੀਆਂ ਸਾਡੀ ਜਾਨ ਅਤੇ ਸਰੀਰ ਵਿੱਚ ਪ੍ਰਵੇਸ਼ ਕਰ ਸਕਦੀਆਂ ਹਨ, ਨਾ ਕਿ ਸਾਡੀ ਆਤਮਾ ਉੱਪਰ ਅਧਿਕਾਰ। ਪ੍ਰਸ਼ਨ, ਅਗਰ ਦੁਸ਼ਟਾਤਮਾ ਨਹੀਂ ਜਾਂਦਾ ਤਾਂ ਕੀ ਸਾਨੂੰ ਛੁਟਕਾਰੇ ਲਈ ਵਰਤ ਰੱਖਣ ਅਤੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ, ਜਿਵੇਂ ਕਿ ਮਸੀਹ ਯੱਸੂ ਨੇ ਆਪਣੇ ਚੇਲਿਆਂ ਨੂੰ ਹਦਾਇਤ ਦਿੱਤੀ ਸੀ? ਉੱਤਰ, ਬਹੁਤ ਸਾਰੇ ਵਿਸ਼ਵਾਸੀ ਅਜਿਹਾ ਵਿਸ਼ਵਾਸ ਕਰਦੇ ਹਨ ਕਿ ਪ੍ਰਾਰਥਨਾ ਅਤੇ ਵਰਤ ਰੱਖਣ ਨਾਲ ਦੁਸ਼ਟ ਆਤਮਿਆਂ ਨੂੰ ਕੱਢਣ ਅਤੇ ਕਰਾਮਾਤਾਂ ਕਰਨ ਦੀ ਯੋਗਤਾ ਵੱਧ ਜਾਂਦੀ ਹੈ। ਇਹ ਵਿਸ਼ਵਾਸ ਵਿਵਸਥਾਵਾਦੀ ਅਤੇ ਵਿਆਪਕ ਹੈ ਅਤੇ ਪਰਮੇਸ਼ਵਰ ਦੀ ਖੁਸ਼ਖਬਰੀ ਦੇ ਵਿਰੁੱਧ ਹੈ। ਇਸ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਆਓ ਅਸੀਂ ਹੇਠ ਲਿਖੇ ਵਚਨ ਨੂੰ ਪੜ੍ਹੀਏ। ਕੁਝ ਸ਼ਬਦ ਹੇਠ ਮੈਂ ਲਕੀਰ ਲਗਾਈ ਹੈ। ਜਦ ਉਹ ਭੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹਦੇ ਕੋਲ ਆਇਆ ਅਤੇ ਉਹਦੇ ਅੱਗੇ ਗੋਡੇ ਨਵਾ ਕੇ ਬੋਲਿਆ, ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਦਇਆ ਕਰੋ, ਕਿਉਂ ਜੋ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ। ਤਦ ਯੱਸੂ ਨੇ ਉੱਤਰ ਦਿੱਤਾ, ਹੇ ਬੇਪ੍ਰਤੀਤੀ ਅਤੇ ਅੜਬ ਪੀੜ੍ਹੀ, ਮੈਂ ਕਦ ਤੋੜੀ ਤੁਹਾਡੇ ਸੰਗ ਰਹਾਂਗਾ, ਕਦ ਤੋੜੀ ਮੈਂ ਤੁਹਾਡੀ ਸਹਾਂਗਾ, ਉਹਨੂੰ ਇੱਥੇ ਮੇਰੇ ਕੋਲ ਲਿਆਓ। ਤਾਂ ਯੱਸੂ ਨੇ ਉਹਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿਕਲ ਗਿਆ ਅਰ ਮੁੰਡਾ ਉਸੇ ਘੜੀ ਚੰਗਾ ਹੋ ਗਿਆ। ਤਦ ਚੇਲਿਆਂ ਨੇ ਇਕਾਂਤ ਵਿੱਚ ਯੱਸੂ ਦੇ ਕੋਲ ਆਣ ਕੇ ਆਖਿਆ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਸ ਨੇ ਉਹਨਾਂ ਨੂੰ ਕਿਹਾ, ਆਪਣੀ ਘੱਟ ਨੇਚਾ ਦੇ ਕਾਰਨ, ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨੇਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇੱਧਰੋਂ ਹਟ ਕੇ ਉਸ ਥਾਂ ਚੱਲਿਆ ਜਾ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ। 17:14-21। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਉਸ ਨੇ ਉਹਨਾਂ ਨੂੰ ਆਖਿਆ, ਇਹ ਜਾਤੀ ਬਿਨਾਂ ਪ੍ਰਾਰਥਨਾ ਅਤੇ ਵਰਤ ਤੋਂ ਨਹੀਂ ਨਿਕਲਦੀ। 17:21। ਆਇਤ ਪੰਜਾਬੀ ਦੀ ਬਾਈਬਲ ਵਿੱਚ ਨਹੀਂ ਮਿਲਦੀ, ਇਸ ਲਈ ਕਿਰਪਾ ਕਰਕੇ ਮਰਕੁਸ 9:29 ਆਇਤ ਪੜ੍ਹੋ ਜਾਂ ਹਿੰਦੀ ਦੀ ਬਾਈਬਲ ਵਿੱਚੋਂ ਸਹਾਇਤਾ ਲਈ ਜਾਵੇ। ਧੰਨਵਾਦ। ਪਹਿਲੀ ਗੱਲ, ਮਸੀਹ ਯੱਸੂ ਨੇ ਕਦੇ ਵੀ ਦੁਸ਼ਟ ਆਤਮਾ ਦਾ ਆਕਾਰ, ਪ੍ਰਕਾਰ ਅਤੇ ਸਮਰੱਥਾ ਦਾ ਵਰਣਨ ਨਹੀਂ ਕੀਤਾ, ਜਿਸ ਕਾਰਨ ਕਰਕੇ ਉਹ ਦੁਸ਼ਟ ਆਤਮਾ ਨਾ ਨਿਕਲੇ। ਪਰੰਤੂ ਮਸੀਹ ਯੱਸੂ ਕੇਵਲ ਵਿਸ਼ਵਾਸ ਅਤੇ ਅਵਿਸ਼ਵਾਸ ਦੀ ਗੱਲ ਕਰਦੇ ਹਨ। ਅੜਬ ਸ਼ਬਦ ਲਈ ਯੂਨਾਨੀ ਸ਼ਬਦ ਡਾਇਸਟ੍ਰੋਪੋ ਹੈ, ਜਿਸ ਦਾ ਅਰਥ ਹੈ ਵਿਰੋਧ ਕਰਨਾ, ਵਿਰੁੱਧ ਖੜ੍ਹੇ ਹੋਣਾ, ਸਹੀ ਮਾਰਗ ਤੋਂ ਭਟਕ ਜਾਣਾ। ਡਾਇਸਟ੍ਰੋਪੋ ਨੂੰ ਇੰਝ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਇੱਕ ਅਜਿਹਾ ਵਿਅਕਤੀ ਜੋ ਆਪਣੀ ਇੱਛਾ ਨਾਲ ਪਰਮੇਸ਼ਵਰ ਦੇ ਰਸਤਿਆਂ ਲਈ ਅਸਹਿਮਤ ਹੈ ਅਤੇ ਤੌਬਾ ਨਾ ਕਰਨ ਵਾਲਾ ਹੈ। ਸਮੱਸਿਆ ਦੁਸ਼ਟ ਆਤਮਾ ਨਹੀਂ ਹੈ, ਪਰੰਤੂ ਵਿਸ਼ਵਾਸ ਦੀ ਘਾਟ ਅਤੇ ਇੱਛਾਪੂਰਨ ਢੰਗ ਨਾਲ ਕੀਤੀ ਹੋਈ ਅਣਾਗਿਆਕਾਰੀ ਹੈ। ਮਸੀਹ ਯੱਸੂ ਬਿਨਾਂ ਪ੍ਰਾਰਥਨਾ ਅਤੇ ਵਰਤ ਦੇ ਤੁਰੰਤ ਦੁਸ਼ਟ ਸ਼ਕਤੀਆਂ ਨੂੰ ਕੱਢ ਦਿੰਦਾ ਸੀ। ਜਦੋਂ ਚੇਲਿਆਂ ਨੇ ਮਸੀਹ ਯੱਸੂ ਨੂੰ ਇਕਾਂਤ ਵਿੱਚ ਪ੍ਰਸ਼ਨ ਕੀਤਾ, ਉਸ ਨੇ ਅਜਿਹਾ ਨਹੀਂ ਕਿਹਾ, ਤੁਸੀਂ 5ਵੇਂ ਦਰਜੇ ਦੀ ਦੁਸ਼ਟ ਸ਼ਕਤੀ ਨੂੰ ਕੱਢਣ ਦਾ ਯਤਨ ਕਰ ਰਹੇ ਸੀ, ਜਿਸ ਨੂੰ ਕੱਢਣ ਦੇ ਲਈ ਤੁਹਾਡੇ ਕੋਲ ਮੌਜੂਦ ਸਮਰੱਥਾ ਤੋਂ ਬਹੁਤ ਵੱਧ ਸਮਰੱਥਾ ਅਤੇ ਅਧਿਕਾਰ ਦੀ ਜ਼ਰੂਰਤ ਹੈ। ਇਸ ਦੇ ਉਲਟ ਮਸੀਹ ਯੱਸੂ ਨੇ ਦੁਸ਼ਟ ਆਤਮਾ ਦਾ ਵਰਣਨ ਨਹੀਂ ਕੀਤਾ, ਪਰੰਤੂ ਉਹਨਾਂ ਦੇ ਵਿਸ਼ਵਾਸ ਦੀ ਘਾਟ ਨੂੰ ਉਜਾਗਰ ਕੀਤਾ। ਚੇਲਿਆਂ ਨੂੰ ਪਹਿਲਾਂ ਹੀ ਦੁਸ਼ਟ ਦੀ ਸਾਰੀ ਤਾਕਤ ਅਤੇ ਸ਼ਕਤੀਆਂ ਉੱਪਰ ਅਧਿਕਾਰ ਦਿੱਤਾ ਗਿਆ ਸੀ। ਲੂਕਾ 9:1। ਪਰੰਤੂ ਵਿਸ਼ਵਾਸ ਦੀ ਘਾਟ ਕਾਰਨ ਆਪਣੇ ਅਧਿਕਾਰ ਨੂੰ ਅਸਰਦਾਰ ਤਰੀਕੇ ਨਾਲ ਨਹੀਂ ਵਰਤਿਆ ਗਿਆ ਸੀ। ਤਦ ਮਸੀਹ ਯੱਸੂ ਨੇ ਆਖਿਆ, ਇਹ ਜਾਤੀ ਪ੍ਰਾਰਥਨਾ ਅਰ ਵਰਤ ਤੋਂ ਬਿਨਾਂ ਨਹੀਂ ਨਿਕਲਦੀ। ਲੋਕ ਸਮਝਦੇ ਹਨ ਕਿ ਮਸੀਹ ਯੱਸੂ ਕਿਸੇ ਖਾਸ ਕਿਸਮ ਦੀ ਦੁਸ਼ਟ ਸ਼ਕਤੀ ਦਾ ਵਰਣਨ ਕਰ ਰਹੇ ਹਨ, ਪਰੰਤੂ ਯਾਦ ਰੱਖੋ, ਮਸੀਹ ਯੱਸੂ ਨੇ ਕਦੇ ਵੀ ਦੁਸ਼ਟ ਸ਼ਕਤੀਆਂ ਦਾ ਵੇਰਵਾ ਨਹੀਂ ਦਿੱਤਾ, ਪਰੰਤੂ ਉਹਨਾਂ ਦੇ ਵਿਸ਼ਵਾਸ ਅਤੇ ਅਵਿਸ਼ਵਾਸ ਨੂੰ ਜ਼ਰੂਰ ਉਜਾਗਰ ਕੀਤਾ। ਜਦੋਂ ਪ੍ਰਾਰਥਨਾ ਅਤੇ ਵਰਤ ਨੂੰ ਕਾਇਦੇ ਮੂਜਬ ਕੀਤਾ ਜਾਂਦਾ ਹੈ ਤਾਂ ਪਰਮੇਸ਼ਵਰ ਨਾਲ ਮਹਾਨ ਨੇੜਤਾ ਅਤੇ ਪ੍ਰਕਾਸ਼ਨ ਪ੍ਰਾਪਤ ਹੁੰਦਾ ਹੈ, ਜਿਹੜਾ ਸਾਡੇ ਵਿਸ਼ਵਾਸ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦਾ ਹੈ। ਅਗਰ ਵਰਤ ਕਰਨਾ, ਪ੍ਰਾਰਥਨਾ ਕਰਨਾ ਤੁਹਾਡਾ ਮਨੋਰਥ ਹੈ ਤਾਂ ਤੁਸੀਂ ਅਜਿਹੀ ਜੀਵਨ ਸ਼ੈਲੀ ਦੇ ਰੂਪ ਵਿੱਚ ਕਰ ਸਕਦੇ ਹੋ, ਜਿਵੇਂ ਅਸੀਂ ਪਿਛਲੇ ਅਧਿਆਏ ਵਿੱਚ ਵਿਚਾਰ ਵਟਾਂਦਰਾ ਕੀਤਾ ਕਿ ਕਿਹੜੇ ਆਧਾਰ ਉੱਪਰ ਅਸੀਂ ਦੁਸ਼ਟ ਸ਼ਕਤੀਆਂ ਨੂੰ ਜਾਣ ਦੇ ਹੁਕਮ ਦੇ ਸਕਦੇ ਹਾਂ। ਕੀ ਅਸੀਂ ਪ੍ਰਾਰਥਨਾ ਅਤੇ ਵਰਤ ਦੁਆਰਾ ਵਧੇਰੇ ਅਧਿਕਾਰ ਪ੍ਰਾਪਤ ਕਰ ਸਕਦੇ ਹਾਂ ਅਤੇ ਸਾਡੀ ਪ੍ਰਾਰਥਨਾ ਅਤੇ ਵਰਤ ਦੇ ਆਧਾਰ ਉੱਪਰ ਸਾਡੇ ਹੁਕਮ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੇ ਹਨ? ਅਗਰ ਤੁਸੀਂ ਅਜਿਹਾ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਖੁਸ਼ਖਬਰੀ ਉੱਪਰ ਵਿਸ਼ਵਾਸ ਕਰਨ ਪ੍ਰਤੀ ਪੂਰੀ ਤਰ੍ਹਾਂ ਅਸਫਲ ਹੋ। ਦੁਸ਼ਟ ਸ਼ਕਤੀਆਂ ਸਾਡੇ ਅਧੀਨ ਹਨ ਕਿਉਂਕਿ ਮਸੀਹ ਯੱਸੂ ਨੇ ਪਹਿਲਾਂ ਹੀ ਉਹਨਾਂ ਦੇ ਕੰਮਾਂ ਨੂੰ ਨਸ਼ਟ ਕਰ ਦਿੱਤਾ, ਉਹਨਾਂ ਨੂੰ ਹਰਾ ਦਿੱਤਾ ਹੈ ਅਤੇ ਉਹਨਾਂ ਨੂੰ ਸ਼ਕਤੀਹੀਣ ਬਣਾ ਦਿੱਤਾ ਹੈ। ਸਾਡਾ ਵਿਸ਼ਵਾਸ ਕੇਵਲ ਪਰਮੇਸ਼ਵਰ ਦੇ ਛੁਟਕਾਰੇ ਵਿੱਚ ਹੈ ਅਤੇ ਵਿਸ਼ਵਾਸ ਦਾ ਹਰੇਕ ਹੁਕਮ ਜ਼ਰੂਰ ਹੀ ਉਸ ਦੇ ਕੰਮਾਂ ਉੱਪਰ ਆਧਾਰਿਤ ਹੋਣਾ ਚਾਹੀਦਾ ਹੈ, ਨਾ ਕਿ ਸਾਡੇ ਵਰਤ, ਪ੍ਰਾਰਥਨਾ ਜਾਂ ਭਗਤੀ ਜਾਂ ਪਵਿੱਤਰਤਾ ਉੱਪਰ ਆਧਾਰਿਤ। ਪ੍ਰਸ਼ਨ, ਜਦੋਂ ਦੁਸ਼ਟ ਆਤਮੇ ਇੱਕ ਵਿਅਕਤੀ ਵਿੱਚੋਂ ਕੱਢੇ ਜਾਂਦੇ ਹਨ ਤਾਂ ਉਹ 7 ਹੋਰ ਬੁਰੇ ਆਤਮਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਵਿਅਕਤੀ ਦੀ ਹਾਲਾਤ ਬਦਤਰ ਹੋ ਜਾਂਦੀ ਹੈ। ਕੀ ਸਾਨੂੰ ਦੁਸ਼ਟ ਆਤਮਿਆਂ ਨੂੰ ਕੱਢਦੇ ਸਮੇਂ ਸਾਵਧਾਨ ਨਹੀਂ ਰਹਿਣਾ ਚਾਹੀਦਾ ਅਤੇ ਇਸ ਗੱਲ ਦੀ ਪਕਿਆਈ ਨਹੀਂ ਕਰਨੀ ਚਾਹੀਦੀ ਕਿ ਉਹ ਵਿਅਕਤੀ ਤੌਬਾ ਵਿੱਚ ਜਾਂਦਾ ਹੈ ਜਾਂ ਆਜ਼ਾਦ ਰਹਿੰਦਾ ਹੈ? ਤੁਸੀਂ ਆਪਣੇ ਸੰਦੇਸ਼ਾਂ ਵਿੱਚ ਅਜਿਹੀ ਸਿੱਖਿਆ ਨਹੀਂ ਦਿੱਤੀ, ਕਿਉਂ? ਛੁਟਕਾਰੇ ਦੀ ਸੇਵਕਾਈ ਵਿੱਚ ਬਹੁਤ ਜ਼ਿਆਦਾ ਡਰ ਪਸਰਿਆ ਹੋਇਆ ਹੈ ਅਤੇ ਬਹੁਤ ਸਾਰੇ ਵਿਸ਼ਵਾਸੀ ਨੇਚਾ ਨਾਲੋਂ ਡਰ ਉੱਪਰ ਆਧਾਰਿਤ ਫੈਸਲਾ ਲੈਂਦੇ ਹਨ। ਅਸੀਂ ਜਦ ਵੀ ਪਵਿੱਤਰ ਸ਼ਾਸਤਰ ਦੀ ਪੜਤਾਲ ਕਰਦੇ ਹਾਂ ਸਾਨੂੰ ਜ਼ਰੂਰ ਹੀ ਮਸੀਹ ਯੱਸੂ ਦੇ ਜੀਵਨ ਨੂੰ ਸਪੱਸ਼ਟਤਾ ਨਾਲ ਦੇਖਣਾ ਚਾਹੀਦਾ ਹੈ ਕਿ ਮਸੀਹ ਯੱਸੂ ਨੂੰ ਦੁਸ਼ਟ ਸ਼ਕਤੀਆਂ ਦੇ ਮੁੜ ਆਉਣ ਬਾਰੇ ਧਿਆਨ ਨਹੀਂ ਸੀ। ਕੀ ਮਸੀਹ ਯੱਸੂ ਉਹਨਾਂ ਲੋਕਾਂ ਨੂੰ ਨਿਰੰਤਰ ਪਰਖਦਾ ਅਤੇ ਧਿਆਨ ਰੱਖਦਾ ਸੀ ਜਿਨ੍ਹਾਂ ਨੂੰ ਉਹ ਦੁਸ਼ਟ ਸ਼ਕਤੀਆਂ ਤੋਂ ਛੁਟਕਾਰਾ ਦਿੰਦਾ ਸੀ? ਨਹੀਂ, ਕਦੇ ਵੀ ਨਹੀਂ। ਆਓ ਅਸੀਂ ਦੁਸ਼ਟ ਸ਼ਕਤੀਆਂ ਦੇ ਸਭ ਤੋਂ ਵੱਧ ਸਤਾਏ ਆਦਮੀ ਬਾਰੇ ਵਿਚਾਰ ਕਰੀਏ। ਉਹ ਵਿਅਕਤੀ ਲਸ਼ਕਰ ਨਾਲ ਜਕੜਿਆ ਹੋਇਆ ਸੀ। ਉਸ ਨੂੰ ਛੁਟਕਾਰਾ ਦੇਣ ਤੋਂ ਬਾਅਦ ਕੀ ਮਸੀਹ ਯੱਸੂ ਨੂੰ ਉਸ ਉੱਪਰ ਧਿਆਨ ਅਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਪਈ? ਨਹੀਂ, ਮਸੀਹ ਯੱਸੂ ਨੇ ਇਸ ਦੇ ਉਲਟ ਕੀਤਾ। ਉਸ ਵਿਅਕਤੀ ਨੇ ਮਸੀਹ ਯੱਸੂ ਦੇ ਪਿੱਛੇ ਚੱਲਣ ਅਤੇ ਨਾਲ ਰਹਿਣ ਦੀ ਬੇਨਤੀ ਕੀਤੀ, ਫਿਰ ਵੀ ਮਸੀਹ ਯੱਸੂ ਨੇ ਉਸ ਨੂੰ ਘਰ ਜਾਣ ਲਈ ਕਿਹਾ। ਡਰ ਕਦੇ ਵੀ ਸਾਡਾ ਚਲਾਉਣ ਵਾਲਾ ਨਹੀਂ ਹੋਣਾ ਚਾਹੀਦਾ। ਆਓ ਅਸੀਂ ਪ੍ਰਸ਼ਨ ਦੀ ਪੜਤਾਲ ਪਵਿੱਤਰ ਸ਼ਾਸਤਰ ਵਿੱਚੋਂ ਕਰੀਏ। ਤਦ ਕਿੰਨੇ ਗ੍ਰੰਥੀਆਂ ਅਤੇ ਫਰੀਸੀਆਂ ਨੇ ਅੱਗੋਂ ਆਖਿਆ, ਗੁਰੂ ਜੀ, ਅਸੀਂ ਤੈਥੋਂ ਕੋਈ ਨਿਸ਼ਾਨੀ ਵੇਖਣਾ ਚਾਹੁੰਦੇ ਹਾਂ। ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ, ਪਰ ਯੂਨਾ ਨਬੀ ਦੀ ਨਿਸ਼ਾਨੀ ਤੋਂ ਬਿਨਾਂ ਹੋਰ ਕੋਈ ਨਿਸ਼ਾਨੀ ਉਹਨਾਂ ਨੂੰ ਨਾ ਦਿੱਤੀ ਜਾਵੇਗੀ। ਪਰ ਜਾਂ ਭ੍ਰਿਸ਼ਟ ਆਤਮਾ ਮਨੁੱਖ 'ਚੋਂ ਨਿਕਲ ਗਿਆ ਹੋਵੇ ਤਾਂ ਸੁੱਕੀਆਂ ਥਾਵਾਂ ਵਿੱਚ ਆਰਾਮ ਭਾਲਦਾ ਫਿਰਦਾ ਹੈ ਪਰ ਨਹੀਂ ਲੱਭਦਾ। ਤਦ ਉਹ ਆਖਦਾ ਹੈ, ਭਾਈ, ਮੈਂ ਆਪਣੇ ਘਰ ਜਿੱਥੋਂ ਨਿਕਲਿਆ ਸਾਂ ਮੁੜ ਜਾਵਾਂਗਾ, ਅਤੇ ਆਣ ਕੇ ਉਹਨੂੰ ਵਿਹਲਾ ਅਤੇ ਝਾੜਿਆ ਸਵਾਰਿਆ ਹੋਇਆ ਵੇਖਦਾ ਹੈ। ਤਦ ਉਹ ਜਾ ਕੇ ਹੋਰ 7 ਆਤਮੇ ਆਪਣੇ ਨਾਲੋਂ ਵੀ ਭੈੜੇ ਆਪਣੇ ਸੰਗ ਲਿਆਉਂਦਾ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਵੱਸਦੇ ਹਨ। ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ। ਮੱਤੀ 12:38-39, 43-45 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਉੱਪਰ ਵਾਲੇ ਵਚਨਾਂ ਵਿੱਚ ਮਸੀਹ ਯੱਸੂ ਨੇ 7 ਹੋਰ ਬੁਰੇ ਆਤਮਿਆਂ ਦੇ ਵਾਪਸ ਆਉਣ ਦੇ ਦ੍ਰਿਸ਼ਟਾਂਤ ਦੀ ਵਿਆਖਿਆ ਕੀਤੀ ਹੈ ਕਿ ਇਹ ਬੁਰੀ ਪੀੜ੍ਹੀ ਜਿਸ ਨੇ ਮਸੀਹ ਯੱਸੂ ਨੂੰ ਮਸੀਹਾ ਮੰਨਣ ਤੋਂ ਇਨਕਾਰ ਕੀਤਾ ਹੈ ਅਜਿਹੀ ਹਾਲਾਤ ਵਿੱਚ ਫਸਣਗੇ। ਵੱਡੀ ਬਿਪਤਾ ਯਹੂਦੀ ਰਾਸ਼ਟਰ ਉੱਪਰ ਆ ਰਹੀ ਸੀ ਕਿਉਂਕਿ ਉਹਨਾਂ ਨੇ ਸਵਰਗ ਦੇ ਰਾਜ ਵਿੱਚ ਜਾਣ ਦਾ ਮੌਕਾ ਗੁਆ ਦਿੱਤਾ ਸੀ। ਮੱਤੀ 20:34-38 ਸਧਾਰਨ ਸ਼ਬਦਾਂ ਵਿੱਚ ਮੈਂ ਅਜਿਹੇ ਕਿਸੇ ਵੀ ਵਿਅਕਤੀ ਦੇ ਛੁਟਕਾਰੇ ਦੀ ਪ੍ਰਾਰਥਨਾ ਨਹੀਂ ਕਰਦਾ ਜੋ ਵਿਰੋਧੀ ਅਤੇ ਇੱਛਾ ਪੂਰਵਕ ਤੌਬਾ ਨਾ ਕਰਨ ਵਾਲਾ ਹੈ। ਗ੍ਰਹਿਣਯੋਗ ਅਤੇ ਅੱਛੀ ਭੂਮੀ ਵਿੱਚ ਬੀਜਣ ਲਈ ਸਮਾਂ ਬਤੀਤ ਕਰੋ ਅਗਰ ਕੋਈ ਛੁਟਕਾਰੇ ਲਈ ਅਸਲ ਰੁਚੀ ਅਤੇ ਇੱਛਾ ਦਾ ਪੈਮਾਨਾ ਦਿਖਾਉਂਦਾ ਹੈ, ਉਹਨਾਂ ਵਿੱਚ ਪਰਮੇਸ਼ਵਰ ਦੀ ਸਮਰੱਥਾ ਅਤੇ ਪਿਆਰ ਦੀ ਸੇਵਕਾਈ ਕਰੋ। ਦੁਸ਼ਟ ਆਤਮਿਆਂ ਨੂੰ ਕੱਢਦੇ ਹੋਏ ਇੱਕ ਦਹਾਕੇ ਤੋਂ ਵੱਧ ਮੈਂ ਕਦੇ ਵੀ ਛੁਟਕਾਰਾ ਪਾਏ ਹੋਏ ਵਿਅਕਤੀ ਨੂੰ 7 ਗੁਣਾ ਜ਼ਿਆਦਾ ਬੁਰਾ ਹੁੰਦਾ ਨਹੀਂ ਵੇਖਿਆ ਹੈ। ਪਹਿਲਾਂ ਵਾਲੀ ਹਾਲਾਤ ਵਿੱਚ ਮੁੜਨ ਵਾਲੇ ਵਿਅਕਤੀਆਂ ਉੱਪਰ ਉਹ ਦੁਸ਼ਟ ਸ਼ਕਤੀਆਂ ਦੇ ਵਾਪਸ ਆਉਣ ਦਾ ਮੈਂ ਗਵਾਹ ਹਾਂ। ਕੁਝ ਲੋਕ ਆਜ਼ਾਦ ਹੋਣ ਤੋਂ ਪਹਿਲਾਂ ਸੇਵਕਾਈ ਦੀ ਕਲਾਸ ਵਿੱਚੋਂ ਗੁਜ਼ਰਦੇ ਹਨ। ਅਗਰ ਦੁਸ਼ਟ ਸ਼ਕਤੀਆਂ ਵਾਪਸ ਆਉਂਦੀਆਂ ਹਨ, ਉਹਨਾਂ ਨੂੰ ਦੁਬਾਰਾ ਕੱਢੋ ਅਤੇ ਕਿਵੇਂ ਆਜ਼ਾਦ ਬਣੇ ਰਹਿਣਾ ਹੈ ਇਹਦੀ ਸਿੱਖਿਆ ਦਿਓ। ਹੁਣ ਆਖਰੀ ਧਿਆਨ ਦਿਓ, ਡਰਦੇ ਹੋਏ ਰਹਿਣਾ ਕਿ ਦੁਸ਼ਟ ਆਤਮਾ ਵਾਪਸ ਆ ਜਾਵੇਗਾ, ਉਸਦੇ ਵਾਪਸ ਆਉਣ ਦਾ ਮੁੱਖ ਕਾਰਨ ਹੁੰਦਾ ਹੈ ਸ਼ੈਤਾਨੀ ਸ਼ਕਤੀ ਵਿੱਚ ਨਕਾਰਾਤਮਕ ਵਿਸ਼ਵਾਸ। ਡਰਦੇ ਹੋਏ ਰਹਿਣਾ ਦੁਸ਼ਟ ਨੂੰ ਕੰਮ ਕਰਨ ਲਈ ਅਧਿਕਾਰ ਦਿੰਦਾ ਹੈ। ਅਗਰ ਤੁਸੀਂ ਡਰਦੇ ਹੋ ਕਿ ਦੁਸ਼ਟ ਸ਼ਕਤੀ ਵਾਪਸ ਆ ਜਾਵੇਗੀ, ਜਾਂ ਅਜਿਹੇ ਵਿਅਕਤੀ ਨੂੰ ਡਰ ਦੀ ਸਲਾਹ ਦਿੰਦੇ ਹੋ ਜੋ ਹੁਣ ਆਜ਼ਾਦ ਹੈ, ਤਾਂ ਡਰ ਖੁਦ ਹੀ ਦੁਸ਼ਟ ਸ਼ਕਤੀ ਦੇ ਵਾਪਸ ਆਉਣ ਦਾ ਲੰਗਰ ਹੋ ਸਕਦਾ ਹੈ। ਇੱਕ ਆਮ ਨਿਯਮ ਤੌਰ ਉੱਤੇ ਸ਼ੈਤਾਨ ਅੱਧੇ ਤੋਂ ਵੱਧ ਛੁਟਕਾਰਿਆਂ ਦਾ ਵਿਰੋਧ ਕਰੇਗਾ, ਫਿਰ ਵੀ ਇਹ ਮਹੱਤਵਪੂਰਨ ਹੈ ਕਿ ਲੋਕ ਪਰਮੇਸ਼ਵਰ ਦੀ ਭਲਿਆਈ ਨੂੰ ਚੱਖਣ ਅਤੇ ਵੇਖਣ ਅਤੇ ਛੁਟਕਾਰੇ ਦਾ ਅਨੁਭਵ ਕਰਨ, ਤਾਂ ਕਿ ਵੈਰੀ ਜਦੋਂ ਵੀ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ ਉਹ ਉਸਦਾ ਵਿਰੋਧ ਕਰ ਸਕਣ। ਦੁਸ਼ਟ ਸ਼ਕਤੀ ਦੇ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਦਾ ਵਿਚਾਰ ਸਾਡੇ ਅੰਦਰ ਕਦੇ ਵੀ ਡਰ ਪੈਦਾ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਜਾਂ ਸਾਨੂੰ ਦੂਸਰਿਆਂ ਲਈ ਛੁਟਕਾਰੇ ਦੀ ਸੇਵਕਾਈ ਕਰਨ ਤੋਂ ਰੋਕਣ ਵਾਲਾ ਨਹੀਂ ਹੋਣਾ ਚਾਹੀਦਾ। ਧੰਨਵਾਦ।